ਸੱਚੀ ਬਾਣੀ ਵਿੱਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸੱਚੀ ਬਾਣੀ ਕੀ ਹੈ? ਇਹ ਸੱਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸੱਚੀ ਬਾਣੀ ਦਾ ਸਾਡੇ ਜੀਵਨ ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
प्यारे अजीजो, इस बाइबल धर्म शास्त्र के अध्ययन प्रोग्राम विच मत्ती दी इंजील ते उस दे 14 अध्याय का अध्ययन करन लई मैं आप दा स्वागत करदा हां। इस अध्याय दे सारांश विच असी देखदे हां कि यूहन्ना बपतिस्मा देण वाले दा सिर वढ दिता जांदा है। यीशु पिछा मुड़ जांदे हन पर लोग उहदा पिछा करदे हन। ਉਹ 5,000 ਲੋਕਾਂ ਨੂੰ ਖਾਣਾ ਖਵਾਉਂਦੇ ਹਨ ਅਤੇ ਆਪਣੇ ਚੇਲਿਆਂ ਨੂੰ ਤੂਫਾਨ ਦੌਰਾਨ ਸਮੁੰਦਰ ਵਿੱਚ ਭੇਜਦੇ ਹਨ ਪਰ ਪਾਣੀ 'ਤੇ ਚੱਲ ਕੇ ਫਿਰ ਉਹਨਾਂ ਦੇ ਕੋਲ ਜਾਂਦੇ ਹਨ। ਮਤੀ ਦੀ ਇੰਜੀਲ ਵਿੱਚ ਯੀਸ਼ੂ ਦਾ ਇੱਕ ਰਾਜਾ ਹੋਣ ਤੋਂ ਇਨਕਾਰ ਕੀਤਾ ਜਾਣਾ ਅਤੇ ਉਹਦਾ ਧਾਰਮਿਕ ਹਾਕਮਾਂ ਨਾਲ ਅਸੀਂ ਦੇਖਦੇ ਹਾਂ ਕਿ ਵਿਵਾਦ ਦੀ ਲਹਿਰ ਜਾਰੀ ਰਹਿੰਦੀ ਹੈ। ਇਹ ਅਧਿਆਇ ਦਰਸਾਉਂਦਾ ਹੈ ਕਿ ਘਟਨਾਵਾਂ ਇੱਕ ਔਖੀ ਪਹਾੜੀ ਵੱਲ ਵੱਧ ਰਹੀਆਂ ਹਨ। ਬਪਤਿਸਮਾ ਦੇਣ ਵਾਲੇ ਯੂਹੰਨਾ ਦਾ ਇਸ ਕਰਕੇ ਕਤਲ ਕਰ ਦਿੱਤਾ ਜਾਂਦਾ ਹੈ ਕਿ ਹੇਰੋਦੇਸ ਦੀ ਕਥਨੀ ਜ਼ਰੂਰ ਪੂਰੀ ਹੋਵੇ। ਇਹ ਰੋਸ਼ਨੀ ਅਤੇ ਅਧਿਕਾਰ ਵੱਲ ਇੱਕ ਮਤਭੇਦ ਵਾਲਾ ਕੰਮ ਸੀ ਜਿਹਨੇ ਬਾਅਦ ਵਿੱਚ ਆਪਣਾ ਜ਼ਾਲਮ ਹੱਥ ਯੀਸ਼ੂ 'ਤੇ ਰੱਖਣਾ ਸੀ। ਯੀਸ਼ੂ ਜੀ ਪਿੱਛੇ ਹਟ ਜਾਂਦੇ ਹਨ ਤਾਂ ਕਿ ਹੇਰੋਦੇਸ ਦਾ ਜ਼ਾਲਮ ਹੱਥ ਯੀਸ਼ੂ 'ਤੇ ਨਾ ਉੱਠੇ ਕਿਉਂਕਿ ਯੀਸ਼ੂ ਦਾ ਵਕਤ ਅਜੇ ਨਹੀਂ ਆਇਆ ਸੀ। 5,000 ਲੋਕਾਂ ਨੂੰ ਭੋਜਨ ਖਵਾਉਣਾ ਯੀਸ਼ੂ ਦਾ ਬਹੁਤ ਵੱਡਾ ਚਮਤਕਾਰ ਸੀ। ਜੇਕਰ ਅਸੀਂ ਖੁਸ਼ਖਬਰੀ ਦੇ ਲੇਖਕਾਂ ਅਨੁਸਾਰ ਇੱਧਰ ਦਿੱਤਾ ਗਿਆ ਧਿਆਨ ਦੇਖੀਏ, ਸਾਰੇ ਸ਼ੁਭ ਸਮਾਚਾਰ ਦੇ ਲੇਖਕਾਂ ਦੀ ਇਹੀ ਚਮਤਕਾਰ ਦੀ ਲਿਖਤ ਦਰਜ ਹੈ। ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਕਤਲ ਬਾਰੇ ਅਸੀਂ ਦੇਖਦੇ ਹਾਂ। ਲਿਖਿਆ ਹੈ, ਉਸ ਸਮੇਂ ਰਾਜਾ ਹੇਰੋਦੇਸ ਨੇ ਯੀਸ਼ੂ ਦੀ ਖਬਰ ਸੁਣੀ ਅਤੇ ਆਪਣੇ ਨੌਕਰਾਂ ਨੂੰ ਆਖਿਆ, ਇਹ ਯੂਹੰਨਾ ਬਪਤਿਸਮਾ ਦੇਣ ਵਾਲਾ ਹੈ, ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਇਸੇ ਲਈ ਉਹਦੇ ਵਿੱਚ ਇਹ ਸ਼ਕਤੀਆਂ ਕੰਮ ਕਰ ਰਹੀਆਂ ਹਨ। ਜੇਕਰ ਤੁਹਾਨੂੰ ਇਹ ਫੋਕਾ ਵਹਿਮ ਲੱਗੇ, ਤੁਸੀਂ ਠੀਕ ਹੋ। ਇੱਕ ਫੋਕਾ ਵਹਿਮ ਹੈ, ਪਰ ਇਹ ਫੋਕਾ ਵਹਿਮ ਬਾਈਬਲ ਧਰਮ ਸ਼ਾਸਤਰ ਜਾਂ ਯੀਸ਼ੂ ਜਾਂ ਰਸੂਲਾਂ ਦਾ ਨਹੀਂ ਹੈ ਅਤੇ ਨਾ ਹੀ ਇਹ ਮਸੀਹਤ ਦਾ ਫੋਕਾ ਵਹਿਮ ਹੈ। ਇਹ ਫੋਕਾ ਵਹਿਮ ਹੇਰੋਦੇਸ ਅਤੇ ਉਹਦੇ ਸਮੇਂ ਦੇ ਲੋਕਾਂ ਦਾ ਹੈ। ਯਕੀਨਨ ਹੀ ਅੱਜ ਦੇ ਇਸ ਸਮਾਜ ਵਿੱਚ ਆਪਾਂ ਇਸ ਤਰ੍ਹਾਂ ਦੇ ਫੋਕੇ ਵਹਿਮਾਂ ਵਿੱਚ ਵਿਸ਼ਵਾਸ ਨਹੀਂ ਰੱਖਦੇ। ਤੱਕੋ ਭਈ ਜਿੰਨੇ ਲੋਕ ਟੇਵਾ ਅਤੇ ਜੋਤਿਸ਼ ਨੂੰ ਕਿਸ ਤਰ੍ਹਾਂ ਮੰਨਦੇ, ਨਾਲੇ ਪੂਰਵ ਦੇਸ਼ਾਂ ਦੇ ਧਰਮ ਸਾਡੇ ਸੱਭਿਆਚਾਰ 'ਤੇ ਕਿੰਨਾ ਅਸਰ ਪਾ ਰਹੇ ਹਨ। ਮਨੁੱਖ ਜਾਤੀ ਆਰੰਭਕ ਤੌਰ 'ਤੇ ਹੀ ਵਹਿਮਾਂ ਭਰੀ ਹੈ। ਤੁਸੀਂ ਜਦੋਂ ਪਰਮੇਸ਼ਵਰ ਦੇ ਵਚਨ ਤੋਂ ਅਲੱਗ ਹੁੰਦੇ ਹੋ, ਤੁਸੀਂ ਵਹਿਮੀ ਬਣ ਜਾਂਦੇ ਹੋ। ਇੱਥੋਂ ਤੱਕ ਪਈ ਜੋ ਲੋਕ ਆਪਣੇ ਆਪ ਨੂੰ ਨਾਸਤਕ ਕਹਿੰਦੇ ਹਨ, ਉਹ ਵੀ ਕੁਝ ਸੰਪਰਦਾਵਾਂ ਅਤੇ ਵਾਦਾਂ ਵੱਲ ਨੂੰ ਮੁੜ ਰਹੇ ਹਨ ਅਤੇ ਆਪਾਂ ਖੁਸ਼ ਹੁੰਦੇ ਹਾਂ ਭਈ ਪਰਾਏ ਧਰਮਾਂ ਦੇ ਲੋਕ ਸਾਡੇ ਵੱਲ ਪ੍ਰਭੂ ਯੀਸ਼ੂ ਮਸੀਹ ਦੀ ਮੁਕਤੀ ਦੇ ਲਈ ਤੱਕ ਰਹੇ ਹਨ। ਯੀਸ਼ੂ ਮਸੀਹ ਦਾ ਵਿਅਕਤੀਤਵ ਅਤੇ ਸੇਵਾ ਤਖ਼ਤ 'ਤੇ ਬੈਠੇ ਰਾਜੇ ਦੀ ਨਿਗਾਹ ਤੋਂ ਨਾ ਬਚ ਸਕੇ। ਹੇਰੋਦੇਸ ਇੱਕ ਐਸੇ ਪਰਿਵਾਰ ਨਾਲ ਸੰਬੰਧਿਤ ਸੀ ਜਿਹਦੇ ਬਾਰੇ ਅਸੀਂ ਬਾਈਬਲ ਡਿਕਸ਼ਨਰੀ ਦੇ ਵਿੱਚੋਂ ਚੰਗੀ ਤਰ੍ਹਾਂ ਦੇਖ ਸਕਦੇ ਹਾਂ। ਪੂਰਾ ਇਹਦਾ ਪਰਿਵਾਰ ਬਦਮਾਸ਼ ਅਤੇ ਕਾਲੇ ਰੰਗ ਦਾ ਸੀ। ਇਹ ਪਹਿਲੀ ਸਦੀ ਦੇ ਮਾਫੀਆ ਲੋਕ ਸਨ ਅਤੇ ਹੇਰੋਦੇਸ ਵੀ ਐਸਾ ਹੀ ਸੀ। ਇਸ ਅਧਿਆਏ ਦੀਆਂ ਪਹਿਲੀਆਂ ਕਈ ਆਇਤਾਂ ਜੋ ਕੁਝ ਪਹਿਲਾਂ ਵਾਪਰ ਚੁੱਕਾ ਸੀ ਇਸੀ ਦਾ ਪਿਛੋਕੜ ਹਨ। ਜਦ ਹੇਰੋਦੇਸ ਨੇ ਯੀਸ਼ੂ ਦੇ ਪ੍ਰਚਾਰ ਬਾਰੇ ਸੁਣਿਆ ਤਾਂ ਉਹ ਡਰ ਅਤੇ ਵਹਿਮ ਨਾਲ ਭਰ ਗਿਆ। ਹੇਰੋਦੇਸ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਮਾਰ ਚੁੱਕਾ ਸੀ ਅਤੇ ਉਹਨੇ ਯੂਹੰਨਾ ਨੂੰ ਯੀਸ਼ੂ ਨਾਲ ਮਿਲਾਇਆ। ਹੇਰੋਦੇਸ ਦਾ ਵਿਸ਼ਵਾਸ ਸੀ ਕਿ ਯੂਹੰਨਾ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਉਹਦਾ ਡਰ ਘੋਰ ਮੂਰਖਤਾ ਵਿੱਚ ਬਦਲ ਗਿਆ ਕਿਉਂਕਿ ਉਹ ਯੂਹੰਨਾ ਨੂੰ ਬਿਲਕੁਲ ਖਤਮ ਕਰਨਾ ਚਾਹੁੰਦਾ ਸੀ। ਹੇਰੋਦੇਸ ਇੱਕ ਸ਼ਰਾਬੀ, ਕਮਜ਼ੋਰ ਅਤੇ ਕਾਤਲ ਵਿਅਕਤੀ ਸੀ। ਹੇਠਲੀਆਂ ਆਇਤਾਂ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਮੌਤ ਜਿਨ੍ਹਾਂ ਹਾਲਤਾਂ ਵਿੱਚ ਹੋਈ ਉਹਨਾਂ ਨੂੰ ਦਰਸਾਉਂਦੀਆਂ ਹਨ। 3 ਆਇਤ ਵਿੱਚ ਲਿਖਿਆ ਹੈ, ਹੇਰੋਦੇਸ ਨੇ ਆਪਣੇ ਭਾਈ ਫਿਲਿਪਸ ਦੀ ਤੀਵੀਂ ਹੇਰੋਦਿਆਸ ਦੇ ਕਾਰਨ ਯੂਹੰਨਾ ਨੂੰ ਫੜ ਕੇ ਬੱਧਾ ਅਤੇ ਕੈਦ ਵਿੱਚ ਪਾ ਦਿੱਤਾ। ਇੱਥੇ ਦੇਖੋ ਭਈ ਹੀਰੋਦੇਸ ਨੇ ਯੋਹੰਨਾ ਨੂੰ ਪਕੜ ਲਿਆ ਸੀ। ਇਹ ਪਹਿਲਾਂ ਦੀ ਗੱਲ ਹੈ। ਹੀਰੋਦੇਸ ਨੇ ਹੀਰੋਦਿਆਸ ਦੇ ਕਾਰਨ ਯੋਹੰਨਾ ਨੂੰ ਕੈਦ ਕੀਤਾ। ਦੇਖੋ ਹੀਰੋਦੇਸ ਦੂਜਿਆਂ ਤੋਂ ਕਿਵੇਂ ਪ੍ਰਭਾਵਿਤ ਹੋਇਆ। ਇੱਥੇ ਇਹ ਹੀਰੋਦਿਆਸ ਕਰਕੇ ਹੈ ਤੇ ਬਾਅਦ ਵਿੱਚ ਦੂਜਿਆਂ ਕਰਕੇ ਹੈ। ਉਹ ਇੱਕ ਰਾਜਨੀਤਿਕ ਵਾਂਗ ਬਦਲਦਾ ਸੀ। ਹਰ ਕੰਮ ਜੋ ਉਹ ਕਰਦਾ ਉਹ ਦੂਜਿਆਂ ਦੀ ਸਹਿਮਤੀ ਪ੍ਰਾਪਤ ਕਰਨ ਵਾਸਤੇ ਕਰਦਾ ਸੀ। ਚੌਥੀ ਆਇਤ ਵਿੱਚ ਲਿਖਿਆ ਹੈ, ਇਸ ਲਈ ਜੋ ਯੋਹੰਨਾ ਨੇ ਉਹਨੂੰ ਆਖਿਆ ਸੀ ਭਈ ਉਹਦਾ ਰੱਖਣਾ ਤੁਹਾਨੂੰ ਯੋਗ ਨਹੀਂ। ਯੋਹੰਨਾ ਨੇ ਹੀਰੋਦੇਸ ਦੀ ਅਨੈਤਿਕਤਾ ਦੀ ਗੱਲ ਕਹੀ ਸੀ। ਯੋਹੰਨਾ ਕੋਈ ਅੱਛਾ ਰਾਜਨੀਤੀਵਾਨ ਨਹੀਂ ਸੀ। ਪੰਜਵੀਂ ਆਇਤ ਵਿੱਚ ਲਿਖਿਆ ਹੈ, ਪਰ ਜਾਂ ਉਹਨੇ ਉਸਨੂੰ ਮਾਰ ਸੁੱਟਣਾ ਚਾਹਿਆ ਤਾਂ ਲੋਕਾਂ ਤੋਂ ਡਰਿਆ, ਕਿਉਂ ਜੋ ਉਹ ਉਸਨੂੰ ਨਬੀ ਮੰਨਦੇ ਸਨ। ਇੱਥੇ ਆਪਾਂ ਦੇਖਦੇ ਹਾਂ ਭਈ ਹੀਰੋਦੇਸ ਭੀੜ ਤੋਂ ਡਰਦਾ ਸੀ। ਛੇਵੀਂ ਆਇਤ ਵਿੱਚ ਲਿਖਿਆ ਹੈ, ਅਸੀਂ ਦੇਖਦੇ ਹਾਂ ਕਿ ਹੀਰੋਦੇਸ ਇੱਕ ਕਾਮ ਵਰਧਕ ਆਦਮੀ ਸੀ ਜੋ ਉਸ ਸਮੇਂ ਆਪਣੇ ਭਰਾ ਦੀ ਪਤਨੀ ਨਾਲ ਰਹਿੰਦਾ ਸੀ ਤੇ ਬਪਤਿਸਮਾ ਦੇਣ ਵਾਲੇ ਯੋਹੰਨਾ ਨੇ ਉਸਨੂੰ ਇਸ ਤੋਂ ਵਰਜਿਆ ਸੀ। ਸੱਤ ਆਇਤ ਮੁਤਾਬਕ ਜਦ ਹੀਰੋਦੇਸ ਦੇ ਜਨਮ ਦਿਨ ਤੇ ਹੀਰੋਦਿਆਸ ਦੀ ਧੀ ਨੇ ਨੱਚ ਕੇ ਹੀਰੋਦੇਸ ਨੂੰ ਰਿਝਾਇਆ ਤਾਂ ਉਹਨੇ ਸਹੁੰ ਖਾ ਕੇ ਇਕਰਾਰ ਕੀਤਾ ਭਈ ਜੋ ਤੂੰ ਮੰਗੇ ਸੋਈ ਤੈਨੂੰ ਦਿਆਂਗਾ। ਉਹਨੂੰ ਆਸ ਸੀ ਭਈ ਉਹ ਕੋਈ ਯੋਗ ਪਦਾਰਥ ਮੰਗ ਲਵੇਗੀ ਤਾਂ ਉਹ ਆਪਣੀ ਮਾਂ ਦੀ ਚੁੱਕ ਨਾਲ ਬੋਲੀ, ਯੋਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਇੱਥੇ ਥਾਲ ਵਿੱਚ ਮੈਨੂੰ ਦਿਓ। ਇਹ ਉਹਦੀ ਬਹੁਤ ਜ਼ਾਲਮ ਮੰਗ ਸੀ। ਯੋਹੰਨਾ ਦੁਆਰਾ ਹੀਰੋਦਿਆਸ ਨੂੰ ਮਾੜਾ ਕਹਿਣ ਕਰਕੇ ਉਹਨੇ ਬਦਲੇ ਦੀ ਭਾਵਨਾ ਨਾਲ ਇਹ ਇੱਛਾ ਪ੍ਰਗਟ ਕੀਤੀ ਸੀ। ਨੌਵੀਂ ਆਇਤ ਵਿੱਚ ਲਿਖਿਆ ਹੈ, ਤਾਂ ਰਾਜਾ ਉਦਾਸ ਹੋਇਆ ਪਰ ਆਪਣੀ ਸਹੁੰ ਦੇ ਕਾਰਨ ਅਤੇ ਉਹਨਾਂ ਲੋਕਾਂ ਕਰਕੇ ਜਿਹੜੇ ਉਹਦੇ ਨਾਲ ਬੈਠੇ ਸਨ ਉਹਨੇ ਦੇ ਦੇਣ ਦਾ ਹੁਕਮ ਕੀਤਾ। ਦੇਖੋ ਆਦਮੀ ਕਿਵੇਂ ਪ੍ਰਭਾਵਿਤ ਹੁੰਦਾ ਹੈ। ਉਹਨੂੰ ਡਰ ਸੀ ਭਈ ਆਏ ਮਹਿਮਾਨ ਕੀ ਕਹਿਣਗੇ, ਵਚਨ ਕੀਤਾ ਤੇ ਫਿਰ ਗਿਆ। 10 ਅਤੇ 11 ਮੁਤਾਬਕ ਹੀਰੋਦੇਸ ਨੇ ਮਨੁੱਖ ਭੇਜ ਕੇ ਯੋਹੰਨਾ ਦਾ ਸਿਰ ਵਢਵਾ ਦਿੱਤਾ। ਇਹ ਸਾਰਾ ਬਿਰਤਾਂਤ ਦੱਸਦਾ ਹੈ ਉਸ ਸਮੇਂ ਸਮਾਜ ਕਿਹੋ ਜਿਹਾ ਸੀ। ਅੱਜ ਵੀ ਮਨੁੱਖੀ ਸੁਭਾਅ ਬਹੁਤਾ ਬਦਲਿਆ ਨਹੀਂ। 12 ਆਇਤ ਮੁਤਾਬਕ ਯੋਹੰਨਾ ਦੇ ਚੇਲੇ ਆਏ ਅਤੇ ਉਹਦੀ ਦੇਹ ਲਿਜਾ ਕੇ ਬੜੇ ਪਿਆਰ ਸਤਿਕਾਰ ਨਾਲ ਦਬਾ ਦਿੱਤੀ। ਅੱਗੇ ਅਸੀਂ ਦੇਖਦੇ ਹਾਂ ਕਿ ਯੀਸ਼ੂ ਜੀ ਚਲੇ ਜਾਂਦੇ ਹਨ। ਯੀਸ਼ੂ ਜੀ ਚਲੇ ਗਏ ਕਿਉਂਕਿ ਉਹਨਾਂ ਨੂੰ ਹੀਰੋਦੇਸ ਦੇ ਡਰ ਕਾਰਨ ਕੋਈ ਘੋਰ ਮੂਰਖਤਾ ਤੇ ਘਾਤਕ ਕਾਰਵਾਈ ਕਰਨ ਦਾ ਅੰਦੇਸ਼ਾ ਸੀ। ਪ੍ਰਭੂ ਯੀਸ਼ੂ ਇਸ ਆਦਮੀ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਅਤੇ ਕਿਸੇ ਘਟਨਾ ਤੋਂ ਰੋਕਣਾ ਚਾਹੁੰਦੇ ਸਨ, ਕਿਉਂ ਜੋ ਯੀਸ਼ੂ ਦਾ ਵਕਤ ਅਜੇ ਨਹੀਂ ਆਇਆ ਸੀ। 13 ਆਇਤ ਮੁਤਾਬਕ ਪ੍ਰਭੂ ਯੀਸ਼ੂ ਨੇ ਜਦ ਯੋਹੰਨਾ ਦਾ ਵਿਰਤਾਂਤ ਸੁਣਿਆ ਤਾਂ ਉਹ ਗਲੀਲ ਦੀ ਝੀਲ ਵਿੱਚੋਂ ਸਮੁੰਦਰੀ ਜਹਾਜ਼ ਰਾਹੀਂ ਚਲੇ ਗਏ। ਉਹ ਭੀੜ ਜੋ ਉਹਨਾਂ ਤੋਂ ਵੱਖ ਨਹੀਂ ਹੋਣਾ ਚਾਹੁੰਦੀ ਸੀ ਉਹਦੇ ਮਗਰ ਸ਼ਹਿਰਾਂ ਵਿੱਚ ਹੀ ਪੈਦਲ ਚੱਲ ਪਏ। ਉਹ ਗਲੀਲ ਦੀ ਝੀਲ ਦੇ ਕੰਢੇ ਕੰਢੇ ਚੱਲ ਪਏ ਅਤੇ ਉਹਨਾਂ ਨੂੰ ਦੂਜੇ ਪਾਸੇ ਜਾ ਮਿਲੇ। ਇਹ ਦ੍ਰਿਸ਼ ਦੱਸਦਾ ਹੈ ਕਿ ਲੋਕਾਂ ਵਿੱਚ ਯੀਸ਼ੂ ਪ੍ਰਤੀ ਕਿੰਨੇ ਹਰਮਨ ਪਿਆਰ ਸੀ। 14 ਆਇਤ ਵਿੱਚ ਲਿਖਿਆ, ਤੇ ਉਹਨੇ ਨਿਕਲ ਕੇ ਵੱਡੀ ਭੀੜ ਵੇਖੀ ਪਰ ਉਹਨਾਂ ਉੱਤੇ ਤਰਸ ਖਾ ਕੇ ਉਹਨਾਂ ਦੇ ਰੋਗੀਆਂ ਨੂੰ ਚੰਗਾ ਕੀਤਾ। ਫਿਰ ਦੇਖੋ ਕਿ ਉਹਨਾਂ ਨੇ ਆਪਣੇ ਬਿਮਾਰ ਲੋਕ ਉਸ ਕੋਲ ਲਿਆਂਦੇ। ਜ਼ੁਬਾਨੀ ਉਹਨੇ ਉਸ ਦਿਨ ਹਜ਼ਾਰਾਂ ਲੋਕੀ ਠੀਕ ਕੀਤੇ। ਉਹਨੇ ਕੀ ਇਲਾਜ ਕੀਤਾ ਇਸ ਬਾਰੇ ਮੌਜੂਦਾ ਸੰਪਰਦਾਵਾਂ ਦੇ ਵਿਚਕਾਰ ਉਹਨਾਂ ਦੇ ਵਿਚਾਰ ਨਿੰਦਣਯੋਗ ਹਨ। ਇਹ ਯੀਸ਼ੂ ਤੇ ਚਾਨਣਾ ਪਾਉਂਦੇ ਹਨ ਕਿਉਂਕਿ ਜੋ ਉਹਨੇ ਕੀਤਾ ਉਹਨੇ ਹਰੇਕ ਨੂੰ ਪਤਾ ਕੀਤਾ। ਅੱਗੇ ਯੀਸ਼ੂ ਭੁੱਖਿਆਂ ਨੂੰ ਖਾਣਾ ਖਵਾਉਂਦੇ ਹਨ। 15 ਆਇਤ ਵਿੱਚ ਲਿਖਿਆ ਹੈ, ਅਤੇ ਜਾਂ ਸਾਂਝ ਹੋਈ ਤਾਂ ਚੇਲਿਆਂ ਨੇ ਉਸਦੇ ਕੋਲ ਆਣ ਕੇ ਕਿਹਾ, ਇਹ ਥਾਂ ਉਜਾੜ ਹੈ ਅਤੇ ਵੇਲਾ ਹੁਣ ਬੀਤ ਗਿਆ ਹੈ, ਲੋਕਾਂ ਨੂੰ ਵਿਦਿਆ ਕਰ ਤਾਂ ਪਿੰਡਾਂ ਵਿੱਚ ਜਾ ਕੇ ਆਪਣਾ ਖਾਣਾ ਦਾਣਾ ਮੁੱਲ ਲੈਣ। ਵੇਖੋ ਚੇਲੇ ਯੀਸ਼ੂ ਨੂੰ ਨਸੀਹਤ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਲੋਕਾਂ ਨੂੰ ਪਿੰਡਾਂ ਵੱਲ ਭੇਜਣਾ ਚਾਹੁੰਦੇ ਸਨ ਪਰ ਯੀਸ਼ੂ ਨੇ ਉਹਨਾਂ ਨੂੰ ਆਖਿਆ, ਉਹਨਾਂ ਦੇ ਜਾਣ ਦੀ ਲੋੜ ਨਹੀਂ, ਤੁਸੀਂ ਉਹਨਾਂ ਨੂੰ ਖਾਣ ਦਿਓ। 5000 ਨੂੰ ਖਾਣਾ ਖਵਾਇਆ ਜਾਣ ਵਾਲਾ ਚਮਤਕਾਰ ਸਾਡੇ 4 ਅੰਜੀਲਾਂ ਵਿੱਚ ਦਰਜ ਹੈ। ਇਸ ਕਰਕੇ ਇਹ ਚਮਤਕਾਰ ਬਹੁਤ ਖਾਸ ਹੈ। ਇਹ ਇੰਜ ਲੱਗਦਾ ਸੀ ਜਿਵੇਂ ਚੇਲੇ ਆਪਣੇ ਆਪ ਨੂੰ ਬੋਰਡ ਦੇ ਡਾਇਰੈਕਟਰ ਸਮਝ ਕੇ ਯੇਸ਼ੂ ਨੂੰ ਕਹਿੰਦੇ ਹੋਣ ਭਈ ਕੀ ਕਰਨਾ ਹੈ। ਲੇਕਿਨ ਯੇਸ਼ੂ ਨੇ ਉਹਨਾਂ ਨੂੰ ਕਿਹਾ ਉਹਨਾਂ ਦੇ ਜਾਣ ਦੀ ਲੋੜ ਨਹੀਂ, ਉਹਨਾਂ ਨੂੰ ਖਾਣ ਨੂੰ ਦਿਓ। 17 ਆਇਤ ਮੁਤਾਬਕ ਅੱਜ ਕੱਲ ਕਲੀਸਿਆ ਵਿੱਚ ਸਿਰਫ 5 ਰੋਟੀਆਂ ਅਤੇ 2 ਮੱਛੀਆਂ ਹੋਣਾ ਇਸ ਦੀ ਉਦਾਸ ਅਵਸਥਾ ਦਾ ਪ੍ਰਤੀਕ ਹੈ। ਹੁਣ ਲੋਕ ਕਹਿੰਦੇ ਹਨ ਆਪਾਂ ਨੂੰ ਲੋਕਾਂ ਨੂੰ ਦੂਰ ਭੇਜ ਦੇਣਾ ਚਾਹੀਦਾ ਹੈ, ਉਹਨਾਂ ਦੀ ਲੋੜਾਂ ਦੀ ਪੂਰਤੀ ਲਈ ਕੁਦਰਤੀ ਤਰੀਕੇ ਮੌਜੂਦ ਹਨ, ਸਾਡੇ ਕੋਲ ਰੂਹਾਨੀ ਰੋਟੀ ਲੋਕਾਂ ਨੂੰ ਦੇਣ ਵਾਸਤੇ ਹੈ। ਬੇਸ਼ੱਕ ਇਹ 5 ਰੋਟੀਆਂ ਅਤੇ 2 ਮਛਲੀਆਂ ਹੀ ਹੋਣ, ਪਰ ਘਾਟਾ ਪ੍ਰਭੂ ਯੇਸ਼ੂ ਮਸੀਹ ਵਾਲੀ ਸਮਰੱਥਾ ਨੂੰ ਪੂਰਾ ਕਰਦਾ ਹੈ। ਕੀ ਸਾਡੇ ਕੋਲ ਉਹ ਤਾਕਤ ਹੋਵੇ ਤਾਂ ਸਾਨੂੰ ਲੋਕਾਂ ਨੂੰ ਦੂਰ ਭੇਜਣ ਦੀ ਲੋੜ ਨਹੀਂ। ਆਪਾਂ ਇਹ ਮਹਿਸੂਸ ਨਹੀਂ ਕਰਦੇ ਕਿ ਇਹਨਾਂ ਸਮੱਸਿਆਵਾਂ ਦੇ ਹੱਲ ਨਾ ਸਰਕਾਰ ਕੋਲ ਅਤੇ ਨਾ ਹੀ ਮਨੁੱਖੀ ਅੰਦਾਜ਼ਾਂ ਵਿੱਚ ਹਨ। ਸਿਰਫ ਪਰਮੇਸ਼ਵਰ ਹੀ ਸਾਰੇ ਮਸਲੇ ਹੱਲ ਕਰ ਸਕਦਾ ਹੈ। ਕੋਈ ਅਨੋਖੀ ਗੱਲ ਨਹੀਂ ਭਈ ਕਲੀਸਿਆ ਅਸਮਰਥ ਹੈ। 18 ਆਇਤ ਵਿੱਚ ਲਿਖਿਆ ਹੈ ਤਾਂ ਉਹ ਬੋਲਿਆ ਉਹਨਾਂ ਨੂੰ ਇੱਥੇ ਮੇਰੇ ਕੋਲ ਲਿਆਓ, ਮੈਂ ਇਸ ਪ੍ਰਤੀਕਰਮ ਨੂੰ ਪਿਆਰ ਕਰਦਾ ਹਾਂ। ਉਹ ਪ੍ਰਭੂ ਹੈ, ਉਹ ਸਾਨੂੰ ਦੱਸਦਾ ਹੈ ਜੋ ਕੁਝ ਤੁਹਾਡੇ ਕੋਲ ਹੈ ਮੇਰੇ ਕੋਲ ਲਿਆਓ। ਉਹਨੂੰ ਇਹਦੀ ਪਰਵਾਹ ਨਹੀਂ ਭਈ ਸਾਡੇ ਕੋਲ ਹੈ ਕੀ, ਬਲਕਿ ਕੀ ਸਾਡੇ ਕੋਲ ਨਹੀਂ ਹੈ, ਇਹ ਅਸਲ ਵਿੱਚ ਉਹ ਦੇਖਦਾ ਹੈ। ਸਵਾਲ ਹੈ ਭਈ ਜੋ ਕੁਝ ਸਾਡੇ ਕੋਲ ਹੈ ਕੀ ਆਪਾਂ ਉਹ ਛੱਡਣ ਲਈ ਤਿਆਰ ਹਾਂ, ਅਤੇ ਪਰਮੇਸ਼ਵਰ ਸਾਨੂੰ ਦੱਸੇ ਭਈ ਇਹ ਕਿਵੇਂ ਖਰਚਣਾ ਹੈ। ਅਜਿਹਾ ਪ੍ਰਭਾਵ ਨਾ ਸਮਝੋ ਭਈ ਇਹ ਛੋਟੇ ਲੜਕੇ ਕੋਲ 5 ਵੱਡੀਆਂ ਵੱਡੀਆਂ ਰੋਟੀਆਂ ਸਨ, ਉਹ ਛੋਟੀਆਂ ਛੋਟੀਆਂ ਹੀ ਸਨ। 5000 ਭੁੱਖੇ ਲੋਕ ਸਨ, ਪਰ ਰੋਟੀਆਂ 5 ਛੋਟੀਆਂ ਛੋਟੀਆਂ ਹੀ ਸਨ। ਇਹ ਛੋਟਾ ਬੱਚਾ ਇਹ ਲਿਆਇਆ ਸੀ, ਸ਼ਾਇਦ ਇਹ ਉਸਦਾ ਦੁਪਹਿਰ ਦਾ ਖਾਣਾ ਸੀ। ਉਹ ਇਹਦੀ ਬੁਰਕੀ ਬੁਰਕੀ ਸਾਰਾ ਖਾ ਸਕਦਾ ਸੀ, 5 ਰੋਟੀਆਂ ਅਤੇ 2 ਮੱਛੀਆਂ, ਪਰ ਯੇਸ਼ੂ ਨੇ ਕਿਹਾ ਉਹਨਾਂ ਨੂੰ ਮੇਰੇ ਕੋਲ ਲਿਆਓ। ਅੱਗੇ 19 ਆਇਤ ਵਿੱਚ ਲਿਖਿਆ ਹੈ ਅਤੇ ਉਸਨੇ ਲੋਕਾਂ ਨੂੰ ਘਾਹ ਉੱਤੇ ਬੈਠਣ ਦਾ ਹੁਕਮ ਦਿੱਤਾ। ਤਦ ਉਹਨਾਂ 5 ਰੋਟੀਆਂ ਅਤੇ 2 ਮੱਛੀਆਂ ਨੂੰ ਲੈ ਲਿਆ ਔਰ ਆਕਾਸ਼ ਵੱਲ ਵੇਖ ਕੇ ਬਰਕਤ ਦਿੱਤੀ ਅਤੇ ਰੋਟੀਆਂ ਤੋੜ ਕੇ ਚੇਲਿਆਂ ਨੂੰ ਦਿੱਤੀਆਂ ਔਰ ਚੇਲਿਆਂ ਨੇ ਲੋਕਾਂ ਨੂੰ ਦਿੱਤੀਆਂ। ਉਹਨੇ ਲੋਕਾਂ ਨੂੰ ਘਾਹ ਉੱਤੇ ਬੈਠਣ ਦਾ ਹੁਕਮ ਦਿੱਤਾ। ਕਿਸੇ ਨੇ ਸਾਡਾ ਧਿਆਨ ਇੱਥੇ ਬੜੀ ਦਿਲਚਸਪ ਗੱਲ ਵੱਲ ਲਿਆਂਦਾ ਹੈ। ਮਾਰਕਸ ਦੀ ਇੰਜੀਲ ਵਿੱਚ ਅੰਕਿਤ ਹੈ ਭਈ ਉਹਨੇ ਲੋਕਾਂ ਨੂੰ ਦਰਜੇ ਮੁਤਾਬਕ ਭਾਵ 100-100 ਅਤੇ 50-50 ਦੇ ਗਰੁੱਪਾਂ ਵਿੱਚ ਬਿਠਾਇਆ। ਇਹਨਾਂ ਲੋਕਾਂ ਨੇ ਰੰਗਦਾਰ ਕੱਪੜੇ ਪਾਏ ਹੋਏ ਸਨ ਅਤੇ ਉਹ ਹਰੇਕ ਘਾਹ ਤੇ ਹਰੇਕ ਪਿੰਡ ਦੇ ਸ਼ਾਇਦ ਵੱਖੋ ਵੱਖ ਰੰਗ ਦੀ ਪੁਸ਼ਾਕ ਮੁਤਾਬਕ ਬਿਠਾਏ ਗਏ ਸਨ। ਇਹਨਾਂ ਲੋਕਾਂ ਨੂੰ ਪਹਾੜੀ ਦੇ ਦੂਜੇ ਪਾਸਿਓਂ ਤੱਕਣਾ ਬਹੁਤ ਸੁਹਾਵਣਾ ਪੇਸ਼ ਕਰਦਾ ਹੋਏਗਾ। ਇਹਨਾਂ ਲੋਕਾਂ ਨੇ ਵੱਖ ਵੱਖ ਲਾਲ, ਭੂਰਾ, ਨੀਲਾ, ਸੰਤਰੀ ਰੰਗ ਦੇ ਕੱਪੜੇ ਪਾਏ ਹੋਏ ਹੋਣਗੇ। ਪ੍ਰਭੂ ਨੇ ਉਹਨਾਂ ਨੂੰ ਤਰਤੀਬ ਵਿੱਚ ਬਿਠਾਇਆ। ਪ੍ਰਭੂ ਹਰ ਕੰਮ ਤਰਤੀਬ ਨਾਲ ਕਰਦੇ ਹਨ। ਆਕਾਸ਼ ਵੱਲ ਵੇਖ ਕੇ ਵਚਨ ਦੱਸਦਾ ਹੈ ਕਿ ਪ੍ਰਭੂ ਨੇ ਬਰਕਤ ਦਿੱਤੀ ਔਰ ਰੋਟੀਆਂ ਤੋੜ ਕੇ ਚੇਲਿਆਂ ਨੂੰ ਦਿੱਤੀਆਂ ਅਤੇ ਚੇਲਿਆਂ ਨੇ ਲੋਕਾਂ ਨੂੰ। ਇਹ ਚੇਲੇ ਜਿਨ੍ਹਾਂ ਆਪਣੇ ਆਪ ਨੂੰ ਬੋਰਡ ਦੇ ਪ੍ਰਬੰਧਕ ਬਣਾ ਰੱਖਿਆ ਸੀ, ਹੁਣ ਬਹਿਰਿਆਂ ਵਾਂਗ ਭੀੜ ਨੂੰ ਖਾਣਾ ਵਰਤਾ ਰਹੇ ਹਨ। ਤੇ ਇਹੀ ਅੱਜ ਦੇ ਰਸੂਲਾਂ, ਪ੍ਰਚਾਰਕਾਂ, ਚੇਲਿਆਂ, ਸੇਵਕਾਂ ਅਤੇ ਸਾਰੇ ਮਸੀਹੀ ਲੋਕਾਂ ਵਿੱਚ ਸੇਵਾ ਦੀ ਭਾਵਨਾ ਹੋਣੀ ਚਾਹੀਦੀ ਹੈ। ਸਾਡੀ ਕਲੀਸਿਆ ਵਿੱਚ ਬੜੇ ਲੋਕ ਨੇ ਜੋ ਇਹ ਦੱਸਣਗੇ ਭਈ ਇਹ ਕਿਵੇਂ ਕਰਨਾ ਹੈ, ਪਰ ਕਰਨ ਨੂੰ ਬਹੁਤ ਥੋੜੇ ਲੋਕ ਤਿਆਰ ਹਨ। ਕਲੀਸਿਆ ਨੂੰ ਲੋੜ ਹੈ ਬਹਿਰਿਆਂ ਦੀ ਜੋ ਜ਼ਿੰਦਗੀ ਦੀ ਰੋਟੀ ਵਰਤਾਉਣ, ਅਤੇ ਰੋਟੀ ਹੈ ਪਰਮੇਸ਼ਵਰ ਦਾ ਵਚਨ। ਇਹੀ ਸਾਡਾ ਕੰਮ ਹੈ। ਸਾਰੇ ਵਿਸ਼ਵਾਸੀ ਲੋਕਾਂ ਨੂੰ ਇਹ ਕੰਮ ਕਰਨਾ ਚਾਹੀਦਾ ਹੈ। ਅਤੇ 20 ਆਇਤ ਵਿੱਚ ਅੱਗੇ ਲਿਖਿਆ ਹੈ ਉਹ ਸਭੇ ਖਾ ਕੇ ਰੱਜ ਗਏ ਅਤੇ ਉਹਨਾਂ ਨੇ ਬਚਿਆ ਹੋਇਆ ਟੁਕੜਿਆਂ ਨਾਲ 12 ਟੋਕਰੀਆਂ ਭਰੀਆਂ ਹੋਈਆਂ ਚੁੱਕ ਲਈਆਂ। ਪਹਿਲਾਂ ਮੈਂ ਸੋਚਦਾ ਸੀ ਵੀ ਟੁਕੜਿਆਂ ਤੋਂ ਭਾਵ ਉਹ ਕੁਝ ਹੈ ਜਿਨ੍ਹਾਂ ਨੂੰ ਆਪਾਂ ਕੂੜਾ ਕਰਕਟ ਕਹਿ ਸਕਦੇ ਹਾਂ, ਮਤਲਬ ਰੋਟੀ ਵਿਚਕਾਰ ਕੁਝ ਖਾ ਕੇ ਕੁਝ ਖਾ ਲਿਆ, ਜਦ ਦੇਖਿਆ ਇਹ ਰੋਟੀ ਵੱਡੀ ਹੈ ਅੱਧੀ ਖਾ ਕੇ ਅੱਧੀ ਸੁੱਟ ਦਿੱਤੀ। ਇਹ ਅੱਧੀ ਬਚੀ ਰੋਟੀ ਤੋਂ ਭਾਵ ਟੁਕੜਿਆਂ ਤੋਂ ਹੁੰਦਾ ਹੈ, ਪਰ ਹੁਣ ਮੈਂ ਮਹਿਸੂਸ ਕਰਦਾ ਕਿ ਇਹ 12 ਟੋਕਰੀਆਂ ਬਿਲਕੁਲ ਨਾ ਵਰਤੀਆਂ ਹੋਈਆਂ ਸਨ। ਇਹਨਾਂ ਭੋਜਨ ਬਚਣ ਤੋਂ ਭਾਵ ਪਰ ਇੱਥੇ ਜ਼ਿੰਦੇ ਹਜ਼ਾਰ ਸਨ, ਸਾਰਿਆਂ ਨੇ ਪੇਟ ਭਰ ਕੇ ਇਹਨਾਂ ਨਾਲ ਖਾਧਾ। 21 ਆਇਤ ਵਿੱਚ ਲਿਖਿਆ ਹੈ, ਔਰ ਖਾਣ ਵਾਲੇ ਜਨਾਨੀਆਂ ਅਤੇ ਬਾਲਕਾਂ ਬਿਨਾਂ 5,000 ਮਰਦ ਸਨ। 5,000 ਮਰਦ ਸਨ, ਇਹਨਾਂ ਵਿੱਚ ਬੱਚੇ ਜਨਾਨੀਆਂ ਵੀ ਸ਼ਾਮਲ ਸਨ। ਜੇਕਰ ਹਰੇਕ ਮਰਦ ਨਾਲ ਇੱਕ ਬਾਲਕ ਅਤੇ ਇੱਕ ਜਨਾਨੀ ਮਿਲਾ ਦੇਈਏ ਤਾਂ ਕੋਈ ਬਹੁਤਾ ਤਾਂ ਨਹੀਂ। ਉਸ ਦਿਨ ਕਰੀਬ ਕਰੀਬ 15,000 ਲੋਕਾਂ ਨੇ ਖਾਣਾ ਖਾਧਾ ਹੋਏਗਾ। ਅੱਗੇ ਅਸੀਂ ਦੇਖਦੇ ਹਾਂ ਕਿ ਯੀਸ਼ੂ ਜੀ ਪਾਣੀ ਉੱਤੇ ਚੱਲਦੇ ਹਨ। ਜਦ ਲੋਕਾਂ ਖਾਣਾ ਖਾ ਲਿਆ ਤਾਂ ਯੀਸ਼ੂ ਨੇ ਚੇਲਿਆਂ ਨੂੰ ਗਲੀਲ ਦੀ ਝੀਲ ਦੇ ਦੂਜੇ ਪਾਸੇ ਭੇਜ ਦਿੱਤਾ ਅਤੇ ਆਪ ਪ੍ਰਾਰਥਨਾ ਕਰਨ ਚਲੇ ਗਏ। 22 ਆਇਤ ਵਿੱਚ ਲਿਖਿਆ ਹੈ, ਉਹਨੇ ਉਸੇ ਵੇਲੇ ਚੇਲਿਆਂ ਨੂੰ ਤਾਕੀਦ ਕੀਤੀ ਭਈ ਜਦ ਤੀਕਰ ਮੈਂ ਭੀੜ ਨੂੰ ਵਿਦਿਆ ਨਾ ਕਰਾਂ, ਤੁਸੀਂ ਬੇੜੀ ਉੱਤੇ ਚੜ੍ਹ ਕੇ ਮੈਥੋਂ ਪਹਿਲਾਂ ਪਾਰ ਲੰਘ ਜਾਓ। ਸਿੱਧਾ ਸ਼ਬਦ ਕਾਲੀ ਅਤੇ ਤੇਜ਼ੀ ਦੀ ਹਰਕਤ ਹੈ। 5,000 ਲੋਕਾਂ ਨੂੰ ਭੋਜਨ ਕਰਾਉਣ ਦੇ ਚਮਤਕਾਰ ਦੇ ਅਖੀਰ ਵਿੱਚ ਮੱਤੀ ਦੇ ਅੰਜੀਲ ਵਿੱਚ ਬੜੀ ਅਜੀਬ ਗੱਲ ਹੈ। ਉਹ ਇਸ ਕਾਲੀ ਨੂੰ ਤੱਕਦਾ ਹੈ ਜਿਸ ਨਾਲ ਉਹਨੇ ਭੀੜ ਨੂੰ ਵਿਦਿਆ ਕੀਤਾ ਅਤੇ ਉਸ ਤੇਜ਼ੀ ਨੂੰ ਜਿਸ ਨਾਲ ਉਹਨੇ ਚੇਲਿਆਂ ਨੂੰ ਬੇੜੀ ਵਿੱਚ ਬੈਠ ਕੇ ਝੀਲ ਤੋਂ ਪਾਰ ਜਾਣ ਨੂੰ ਆਦੇਸ਼ ਦਿੱਤਾ। ਪਰ ਉਹ ਇਹਦੀ ਵਿਆਖਿਆ ਨਹੀਂ ਕਰਦਾ। ਯੋਹੰਨਾ ਨੇ ਇਸ ਦਾ ਕਾਰਨ ਦੱਸਿਆ ਹੈ। ਲਿਖਿਆ ਹੈ ਯੋਹੰਨਾ 6 ਅਧਿਆਏ ਉਸਦੀ 15 ਆਇਤ ਵਿੱਚ, ਸੋ ਜਾਂ ਯੀਸ਼ੂ ਨੂੰ ਮਲੂਮ ਹੋਇਆ ਜੋ ਉਹ ਮੈਨੂੰ ਬਦੋਬਦੀ ਫੜ ਕੇ ਪਾਤਸ਼ਾਹ ਬਣਾਉਣ ਲਈ ਆਉਣ ਲੱਗੇ ਹਨ, ਤਾਂ ਆਪ ਇਕੱਲਾ ਫੇਰ ਪਹਾੜ ਨੂੰ ਚਲਿਆ ਗਿਆ। ਇਹ ਪ੍ਰਭੂ ਯੀਸ਼ੂ ਦੇ ਪਾਤਸ਼ਾਹ ਬਣਨ ਦੇ ਅਧਿਕਾਰ ਕਰਕੇ ਉਹਦੇ ਵਰਣਨ ਯੋਗ ਚਰਿੱਤਰ ਦਾ ਹੋਰ ਸਬੂਤ ਹੈ। ਉਹ ਆਪਣੇ ਅਧਿਕਾਰ ਅਤੇ ਰੁਤਬੇ ਕਰਕੇ ਪਾਤਸ਼ਾਹ ਹੈ। ਉਹ ਕਿਸੇ ਲੋਕਤੰਤਰੀ ਪ੍ਰਕਿਰਿਆ ਦੁਆਰਾ ਪਾਤਸ਼ਾਹ ਨਹੀਂ ਬਣੇਗਾ। ਉਹ ਲੋਕਾਂ ਦੀ ਇੱਛਾ ਦੁਆਰਾ ਚੁਣਿਆ ਪਾਤਸ਼ਾਹ ਨਹੀਂ ਹੈ, ਉਹ ਪ੍ਰਭੂ ਦੀ ਇੱਛਾ ਦੁਆਰਾ ਪਾਤਸ਼ਾਹ ਬਣਿਆ ਹੈ। ਉਹ ਅਖੀਰ ਵਿੱਚ ਜ਼ੋਰ ਨਾਲ ਪਾਤਸ਼ਾਹ ਬਣੇਗਾ। 23-24 ਆਇਤ ਵਿੱਚ ਲਿਖਿਆ ਹੈ, ਅਤੇ ਉਹ ਭੀੜ ਨੂੰ ਵਿਦਿਆ ਕਰਕੇ ਪ੍ਰਾਰਥਨਾ ਕਰਨ ਲਈ ਨਿਰਾਲੇ ਵਿੱਚ ਪਹਾੜ ਤੇ ਚੜ੍ਹ ਗਿਆ। ਅਰ ਜਾਂ ਸਾਂਝ ਹੋਈ ਤਾਂ ਉਹ ਉੱਥੇ ਇਕੱਲਾ ਹੀ ਸੀ, ਪਰ ਬੇੜੀ ਉਸ ਵੇਲੇ ਝੀਲ ਵਿੱਚ ਲਹਿਰਾਂ ਦੀ ਮਾਰੀ ਡੋਲਦੀ ਸੀ, ਇਸ ਲਈ ਜੋ ਪੌਣ ਸਾਹਮਣੀ ਸੀ। ਪ੍ਰਭੂ ਪਹਾੜਾਂ ਵਿੱਚ ਪ੍ਰਾਰਥਨਾ ਕਰ ਰਿਹਾ ਹੈ। ਚੇਲੇ ਹਨੇਰੇ ਵਿੱਚ ਝੀਲ ਅੰਦਰ ਬੇੜੀ ਵਿੱਚ ਸਨ, ਉਹ ਖਤਰੇ ਵਾਲੀ ਥਾਂ ਤੇ ਸਨ। ਸਾਡੀ ਹੁਣ ਦੀ ਦਸ਼ਾ ਕੀ ਹੈ? ਸਾਡਾ ਪਰਮੇਸ਼ਵਰ ਕੋਲ ਪ੍ਰਭੂ ਯੇਸ਼ੂ ਮਸੀਹ ਦੀ ਪਹੁੰਚ ਹੈ ਤੇ ਉਹਦੇ ਸੱਜੇ ਹੱਥ ਬੈਠਾ ਹੈ। ਅਸੀਂ ਇੱਥੇ ਹਨੇਰੀ ਭਰੇ ਸਮੁੰਦਰ ਤੇ ਖਤਰੇ ਦੇ ਥਾਂ ਤੇ ਹਾਂ। 25 ਆਇਤ ਵਿੱਚ ਲਿਖਿਆ ਹੈ, ਅਤੇ ਰਾਤ ਦੇ ਚੌਥੇ ਪਹਿਰ ਉਹ ਝੀਲ ਦੇ ਉੱਤੋਂ ਦੀ ਉਹਨਾਂ ਵੱਲ ਤੁਰਦਾ ਹੋਇਆ ਆਇਆ। ਚੌਥਾ ਪਹਿਰ ਸਵੇਰ ਦਾ ਪਹਿਰ ਹੈ। ਇਹ 3 ਵਜੇ ਸਵੇਰ ਤੋਂ ਦਿਨ ਚੜ੍ਹਨ ਤੱਕ ਦਾ ਸਮਾਂ ਹੈ। ਇਹ ਸਮਾਂ ਸੀ ਜਦ ਪ੍ਰਭੂ ਸਮੁੰਦਰ ਉੱਪਰੋਂ ਚੱਲ ਕੇ ਚੇਲਿਆਂ ਦੇ ਕੋਲ ਆਏ, ਤੇ ਮੇਰਾ ਖਿਆਲ ਹੈ ਇਹ ਇਸੀ ਪਹਿਰ ਵਿੱਚ ਉਠਾਏ ਜਾਣ ਵਾਲੇ ਸਾਡੇ ਲਈ ਆਵੇਗਾ। ਮਸੀਹ ਕਲੀਸੀਆ ਵਾਸਤੇ ਸਵੇਰ ਦਾ ਚਮਕਦਾ ਤਾਰਾ ਹੈ। ਆਪਾਂ ਨੂੰ ਉਹਦੇ ਆਉਣ ਦੀ ਤਰੀਕ ਦਾ ਨਹੀਂ ਪਤਾ। ਕੁਝ ਲੋਕ ਸਾਨੂੰ ਯਕੀਨ ਦਵਾਉਣਗੇ ਭਈ ਉਹਨਾਂ ਨੂੰ ਉਸ ਸਮੇਂ ਦਾ ਪਤਾ ਹੈ, ਪਰ ਉਹ ਨਹੀਂ ਜਾਣਦੇ। ਫਿਰ ਵੀ ਮੈਂ ਯਕੀਨ ਕਰਦਾ ਹਾਂ ਭਈ ਆਪਾਂ ਰਾਤ ਦੇ ਚੌਥੇ ਪਹਿਰ ਵਿੱਚੋਂ ਗੁਜ਼ਰ ਰਹੇ ਹਾਂ। 26 ਆਇਤ ਵਿੱਚ ਲਿਖਿਆ ਹੈ, ਅਤੇ ਜਾਂ ਚੇਲਿਆਂ ਨੇ ਉਹਨੂੰ ਝੀਲ ਤੇ ਤੁਰਦਿਆਂ ਦੇਖਿਆ ਤਾਂ ਡੈਂਬੜ ਕੇ ਆਖਣ ਲੱਗੇ ਇਹ ਭੂਤਨਾ ਹੈ, ਅਤੇ ਡਰ ਕੇ ਡਡਿਆ ਉੱਠੇ। ਇਹ ਤਸਵੀਰ ਹੈ। ਸਾਡਾ ਪ੍ਰਭੂ ਉੱਪਰ ਪਹਾੜੀ ਤੇ ਹੈ। ਉਹ ਆਪਣੇ ਚੇਲਿਆਂ ਨੂੰ ਝੀਲ ਵਿੱਚ ਤੂਫਾਨ ਨਾਲ ਘਿਰੇ ਦੇਖਦਾ ਹੈ। ਫਿਰ ਉਹ ਉਹਨਾਂ ਕੋਲ ਚੌਥੇ ਪਹਿਰ ਆਉਂਦਾ ਹੈ। ਜਦ ਉਹ ਸੀ ਉਸ ਨੂੰ ਦੇਖਿਆ ਤਾਂ ਕਹਿੰਦੇ ਇਹ ਭੂਤਨਾ ਹੈ, ਉਹ ਡਰ ਕੇ ਡਡਿਆ ਉੱਠੇ। ਕੋਈ ਕਹੇਗਾ ਇਹ ਅੰਧ ਵਿਸ਼ਵਾਸ ਹੈ। ਠੀਕ ਹੈ, ਇਸ ਵਿੱਚ ਕੁਝ ਫੋਕਾ ਵਹਿਮ ਹੋਏਗਾ, ਪਰ ਜੇਕਰ ਤੁਸੀਂ ਕਿਸੇ ਬੰਦੇ ਨੂੰ ਪਾਣੀ ਉੱਪਰ ਤੁਰਦਾ ਤੱਕੋ ਤਾਂ ਕੀ ਮਹਿਸੂਸ ਕਰੋਗੇ? ਉਹਦੇ ਚੇਲਿਆਂ ਨੇ ਪਹਿਲਾਂ ਕਦੇ ਭੂਤ ਨਹੀਂ ਦੇਖਿਆ ਸੀ, ਪਰ ਉਹ ਸੋਚਣ ਲੱਗੇ ਹੁਣ ਆਪਾਂ ਭੂਤ ਨਾ ਦੇਖ ਰਹੇ ਹਾਂ। 27 ਆਇਤ ਮੁਤਾਬਕ ਪ੍ਰਭੂ ਯੇਸ਼ੂ ਝਟਪਟ ਬੋਲੇ ਕਿ ਮੈਂ ਭੂਤ ਨਹੀਂ ਹਾਂ। 28 ਆਇਤ ਵਿੱਚ ਲਿਖਿਆ ਹੈ, ਤਦ ਪਤਰਸ ਨੇ ਉਹਨੂੰ ਉੱਤਰ ਦਿੱਤਾ, ਪ੍ਰਭੂ ਜੀ ਜੇ ਤੂੰ ਹੈ ਤਾਂ ਮੈਨੂੰ ਪਾਣੀ ਦੇ ਉੱਤੋਂ ਦੀ ਆਪਣੇ ਕੋਲ ਆਉਣ ਦੀ ਆਗਿਆ ਦੇ। ਪਤਰਸ ਦੀ ਇਸ ਗੱਲ ਕਰਕੇ ਕਾਫ਼ੀ ਆਲੋਚਨਾ ਕੀਤੀ ਜਾਂਦੀ ਹੈ। ਉਹ ਕਹਿੰਦੇ ਹਨ ਕਿ ਪਤਰਸ ਨੂੰ ਇਹ ਨਹੀਂ ਕਹਿਣਾ ਚਾਹੀਦਾ ਸੀ, ਪਰ ਮੈਂ ਉਸ ਆਦਮੀ ਦੀ ਪ੍ਰਸ਼ੰਸਾ ਕਰਦਾ ਹਾਂ। ਮੈਨੂੰ ਡਰ ਹੈ ਕਿ ਸਾਡੇ ਵਿੱਚੋਂ ਬਹੁਤੇ ਪਰਮੇਸ਼ੁਰ ਦੁਆਰਾ ਦਿੱਤੀਆਂ ਛੋਟੀਆਂ ਮੋਟੀਆਂ ਚੀਜ਼ਾਂ ਨਾਲ ਸੰਤੁਸ਼ਟ ਹਨ। ਤੱਕੋ ਭਈ ਯੇਸ਼ੂ ਨੇ ਪਤਰਸ ਨੂੰ ਝਿੜਕਿਆ ਤਾਂ ਨਹੀਂ, ਉਹਨੇ ਆਖਿਆ ਆ, ਅਤੇ ਪਤਰਸ ਬੇੜੀਓਂ ਉਤਰ ਕੇ ਯੇਸ਼ੂ ਦੇ ਕੋਲ ਜਾਣ ਨੂੰ ਪਾਣੀ ਉੱਤੇ ਤੁਰਨ ਲੱਗਾ। ਮੈਂ ਸੁਣਦਾ ਹਾਂ ਭਈ ਲੋਕ ਕਹਿੰਦੇ ਹਨ ਕਿ ਪਤਰਸ ਪਾਣੀ 'ਤੇ ਨਾ ਚੱਲ ਸਕਿਆ, ਪਰ ਬਾਈਬਲ ਵਿੱਚ ਐਸਾ ਨਹੀਂ ਹੈ। ਪਤਰਸ ਯੇਸ਼ੂ ਕੋਲ ਜਾਣ ਨੂੰ ਪਾਣੀ 'ਤੇ ਚੱਲਿਆ। ਇਹ ਕੋਈ ਨਾਮ ਕਾਮਯਾਬੀ ਨਹੀਂ, ਪਤਰਸ ਨੇ ਪਰਮੇਸ਼ੁਰ ਦੀ ਬਹੁਤ ਵੱਡੀ ਚੀਜ਼ ਮੰਗੀ। ਕੋਈ ਹੈਰਾਨੀ ਨਹੀਂ ਭਈ ਪਰਮੇਸ਼ੁਰ ਨੇ ਆਉਣ ਵਾਲੇ ਦਿਨਾਂ ਵਿੱਚ ਉਹਨੂੰ ਵੱਡੇ ਅਦਭੁਤ ਤਰੀਕੇ ਨਾਲ ਵਰਤਿਆ। 35 ਕੁਛ ਦੇ ਦਿਨ ਉਹਨੂੰ ਉਪਦੇਸ਼ ਦੇਣ ਵਾਸਤੇ ਚੁਣਿਆ ਗਿਆ ਸੀ। 30 ਆਇਤ ਮੁਤਾਬਕ ਪਤਰਸ ਨੇ ਜਦ ਉਹਨੂੰ ਪਾਣੀ 'ਤੇ ਚੱਲ ਰਿਹਾ ਸੀ ਤਾਂ ਅੱਖਾਂ ਬੰਦ ਕਰ ਲਈਆਂ। ਜਦ ਉਹ ਡੁੱਬਣ ਲੱਗਾ ਤਾਂ ਉਹਨੇ ਛੋਟੀ ਪ੍ਰਾਰਥਨਾ ਕੀਤੀ, ਪ੍ਰਭੂ ਮੈਨੂੰ ਬਚਾ। ਜੇਕਰ ਸ਼ਮਾਉਨ ਪਤਰਸ ਲੰਬੀ ਪ੍ਰਾਰਥਨਾ ਕਰਦਾ ਤਾਂ ਜਦ ਤੱਕ ਉਹ ਪਾਣੀ ਵਿੱਚ 29 ਫੁੱਟ ਨਾ ਡੁੱਬ ਜਾਂਦਾ ਤਾਂ ਉਸਦੀ ਪ੍ਰਾਰਥਨਾ ਖਤਮ ਨਾ ਹੁੰਦੀ। ਉਸਨੇ ਉਹੀ ਮੰਗਿਆ ਜਿਸ ਦੀ ਉਸਨੂੰ ਜ਼ਰੂਰਤ ਸੀ। ਸਾਡਾ ਪ੍ਰਭੂ ਦੇ ਅੱਗੇ ਅਸੀਂ ਜਦੋਂ ਪ੍ਰਾਰਥਨਾ ਦੇ ਲਈ ਆਉਂਦੇ ਹਾਂ, ਅਸੀਂ ਉਸ ਤੋਂ ਉਹੀ ਚੀਜ਼ ਮੰਗੀ ਹੈ ਜਿਸ ਦੀ ਸਾਨੂੰ ਇਸ ਵੇਲੇ ਜ਼ਰੂਰਤ ਹੈ। ਪ੍ਰਭੂ ਆਪ ਨੂੰ ਇਹਨਾਂ ਵਚਨਾਂ ਦੇ ਨਾਲ ਬਰਕਤ ਦੇਵੇ।
ਸਾਡਾ ਪ੍ਰੋਗਰਾਮ ਸੁਣਨ ਵਾਸਤੇ ਧੰਨਵਾਦ। ਸਾਨੂੰ ਉਮੀਦ ਹੈ ਅੱਜ ਦਾ ਪ੍ਰੋਗਰਾਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹਨ। ਜੇ ਤੁਸੀਂ ਪ੍ਰੋਗਰਾਮ ਦੇ ਸੰਬੰਧ 'ਚ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਸਾਡਾ ਪਤਾ ਹੈ, ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਸਾਡਾ ਪਤਾ ਇੱਕ ਵਾਰੀ ਹੋਰ ਸੁਣ ਲਓ, ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇ।